एक ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद बेसुमार अथा अगन अतोले ज्यों बुलाओ त्यों नानक दास बोले। सन्मान्य गुरु रूप साध संग जियो फतेह प्रवान करने वाहिगुरु जी का खालसा वाहिगुरु जी की फतेह। मनुख दे प्राणा देच जो क्यास है तड़प है खिच है वो आनंद देच सब कुछ आ जाता है। अध्यात्मक बल समाधि परम रस परम शांति निर्वैरता निर्भयता तमाम दैवी गुण इंज कह लो सारे रब्बी गुणा नो जे किधरे एक शब्द देच बयान करना होवे तो इतना ही कह देना काफ़ी है आनंद ये देच सब कुछ आ गया। तो मैं ये भी अर्ज करदे हाँ आनंद नू किधरे सुख ना समझ लेना सुख सीमित आउंदा है और सुख नू दुख देच बदलदिया देर नहीं लगती। सारिया की जिंदगी का यह अनुभव होगा कल तक जो सुख सी वो आज दुख बन गया है। हर वो वस्तु जो किसी वक्त सुख प्रतीत आती है लाजमी नहीं वो सुख हमेशा ही होवे वो दुख देच बदल जाता है। लेकिन आनंद अपनी एक थां ते है। आनंद सीधा परमात्मा तो मिलता है सुख पदार्थों तो मिलता है। तो पदार्थ परमात्मा की छाया ने महामाई ताकी है छाया दरख्त की छाया ले सानू कोई उपर उठन की लोड़ नहीं है। छाया जमीन ते भी मिल जाती है। पदार्थों प्राप्त करन ले धियां पुत्रां की पूर्ति करन ले संसारिक जस प्रभता हासिल करन ले कोई सुरत उच्ची करन की लोड़ नहीं है। निर्वैर बनन दी निर्वैर जो है निर्भय बनन दी दयालु बनन दी इस तरह की कोई लोड़ नहीं है। बड़े बड़े कठोर बंदियां दे भी धियां पुत्र है गए ने और बड़े बड़े जालम लोगों को भी सता है सी बड़े बड़े दुष्ट मनुखों को भी संसार दे सुख है सन। सुख की प्राप्ति लई कोई सुरत उच्ची करन की लोड़ नहीं। इस वास्ते मैं अर्ज करा बड़े बड़े नीवे मनुखों को भी थानू दुनियावी सुख मिलणगे बड़े बड़े दुष्ट बंदियां को भी थानू संसार का सुख मिलेगा। क्योंकि सुख की है संसार एक पदार्थ यह दरखत की छाया है परमात्मा रूपी दरखत की छाया है। तो छाया बदलती रहती है अज इस पासे कल उस पासे छाया दे पलटा है। छाया जमीन ते मिल जाती है जमीन तो उपर उठन की लोड़ नहीं है पर फल चाहिए है। हो सकता है दरख्तों के फल जमीन देते गिरे भी मिल जान मिलते हैं। नाम का फल आनंद का फल जमीन ते गिरया होया नहीं मिलेगा सुरत उच्ची करनी पेगी बहुत उच्ची करनी पेगी। वो चढ़ाइया का मार्ग है जिसनू भगत कबीर ने कहा है कि जह मार्ग पंडित गए पाछे परी बहीर एक औघट घाटी राम की ते चढ़ रहे हो कबीर। जिस रस्ते ते चतर चलाग ते कर्म कांडी मनुख चल पे ने दुनिया बहुत उन्हां दे पिछे है बहुत जो कह दिन दस मिनट दे समाधि लग जाएगी असी थोड़ी मनोकामना की पूर्ति कर देंगे। ए तवीज़ ले जाओ ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹਦੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤਾਂ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ। ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ, ਇਹਦੀ ਚੜ੍ਹਾਈਆਂ ਦਾ ਮਾਰਗ ਹੈ। ਇੱਕ ਔ ਗਟ ਗਾਟੀ ਰਾਮ ਕੀ ਤੈਂ ਚੜ੍ਹ ਰਿਹਾ ਕਬੀਰ, ਇੱਕ ਬਿਖੜੀ ਘਾਟੀ 'ਤੇ ਮੈਂ ਚੜ੍ਹ ਲਿਆ। ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ, ਪਰ ਮੇਰੇ ਪਿੱਛੇ ਵੀ ਕੋਈ ਨਹੀਂ। ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ 'ਤੇ ਕੋਈ ਚੱਲੇ ਨਾ। ਕਹਿੰਦੇ ਰਸਤਾ ਉਜੜ ਗਿਆ, ਕਿਉਂ? ਕੋਈ ਚੱਲਦਾ ਹੀ ਨਹੀਂ। ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ। ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ, ਬੜੀਆਂ ਰੌਣਕਾਂ ਨੇ, ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ। ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ, ਉਜੜ ਗਏ ਨੇ। ਬੇਸ਼ਤਰ ਮਸਜਿਦਾਂ ਬਿਲਕੁਲ ਸੁੰਨੀਆਂ ਹੋ ਗਈਆਂ, ਸਨਾਟਾ ਛਾਇਆ ਹੋਇਆ, ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਅਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਝ ਕਹਿੰਦਾ ਹੈ, ਕਾਫਲੇ ਜਾਂ ਬੜ੍ਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਉਂਦੇ ਹੈ। ਕਹਿੰਦਾ ਰੱਬ ਦੇ ਮਾਰਗ 'ਤੇ ਜਿਹੜੇ ਚੱਲੇ ਸਨ ਕੁਛ ਤੇ ਪਹੁੰਚ ਗਏ, ਕੁਝ ਰਸਤੇ 'ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤਾਂ ਰਸਤਾ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਜੁੱਤੀਆਂ ਗੰਢਣ ਵਾਲੇ ਅਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆ 'ਚ ਮਿਲਣਗੇ, ਮਜਾਲ ਇਹਨਾਂ 'ਚ ਕੋਈ ਰਵਿਦਾਸ ਬੈਠਾ ਹੋਵੇ ਨਹੀਂ ਹੈ। ਕੱਪੜੇ ਬੁਣਨ ਵਾਲੇ ਅਤੇ ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆ 'ਚ ਮਿਲਣਗੇ, ਪਰ ਇਸ ਤਰ੍ਹਾਂ ਦਾ ਨਾਮਦੇਵ ਜੋ ਕੱਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ, ਅਤੇ ਜਿਹੜਾ ਕੱਪੜੇ ਰੰਗਾਉਣ ਲਈ ਆਵੇ ਉਹਨੂੰ ਵੀ ਰੰਗ ਦੇਵੇ। ਰੰਗਨ ਰੰਗੋਂ ਸੀਵਨ ਸੀਵੋਂ, ਰਾਮ ਨਾਮ ਬਿਨ ਘਰੀ ਨਾ ਜੀਵੋ, ਸ਼੍ਰੀ ਨਾਮਦੇਵ। ਕਹਿੰਦੇ ਮੇਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ, ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇੱਧਰ ਜੁੱਤੀ ਗੰਢੀ ਜਾ ਰਿਹਾ ਹੈ, ਇਸ ਤਰ੍ਹਾਂ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਅਤੇ ਜਿਹੜਾ ਜੁੱਤੀ ਗੰਢਾਉਣ ਲਈ ਆਇਆ ਹੈ, ਕੋਸ਼ਿਸ਼ ਕਰ ਰਿਹਾ ਹੈ, ਇਹਦਾ ਮਨ ਵੀ ਗੰਢਣਾ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ, ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰ ਅਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ, ਜੀਵ ਅਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ। ਉਹ ਐਸਾ ਜੁਲਾਹਾ ਹੈ, ਨਮਾਜ਼ੀ ਤਾਂ ਬੜੇ ਨੇ, ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਜਾਂ ਬੜ੍ਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਉਂਦੇ ਹੈ। ਇਕਬਾਲ ਕਹਿੰਦਾ, ਚਲੇ ਸਨ ਖੁਦਾ ਦੇ ਰਸਤੇ 'ਤੇ ਜੋ, ਕੁਛ 'ਤੇ ਪਹੁੰਚ ਗਏ, कुछ रस्ते च ही दम तोड़ गए, रस्ते सुनने पे ने, उजड़े हुए ने। इस सदी दे अगर कोई मार्ग उजड़े है तो सिर्फ धर्म का। बड़ी रौनक है थिएटरां दे, क्लबां दे, अयाशी दे अड्डियां दे, जुए खानियां दे, मैखानियां दे, बड़ी रौनक। रास्ते सुनसान नजर आते हैं, कारण ये रस्ता पहाड़ी रस्ता है, चढ़ाई का रस्ता है, तो हर बंदा चढ़ाइयां ते नहीं चढ़ सकता। चाहे शरीर करके चढ़ना होवे तां भी कठिन है, चाहे सुरत करके चढ़ना होवे तां भी कठिन है। धर्म दा मार्ग है सुरत नूं उच्चा करना। छाया दुनियावी सुख ते जमीन ते भी मिल जाणगे, क्योंकि दरखत दी छां जमीन ते, उच्चा उठण दी लोड़ नहीं। धनवान बनन लई लाजमी नहीं है कि कोई संतोखी भी बने। तिया पुत्र की प्राप्ति करने लई लाजमी नहीं कि कोई जप तप भी करे। तिया पुत्र ते पशु पक्षियों के भी आते हैं, औलाद ते उन्हां दी भी आती है। सार किताबली का करता कहिंदा है, निंद्रा आलस भोग भय ए पस पुरख समान, नरन ज्ञान निज अधिकता ज्ञान बिना पशु जान। रब्बी ज्ञान तो बिना मनुख की भुगत है, कुछ भी नहीं। तो खैर मैं अर्ज करा, मनुख के प्राणा दे प्यास ते ऐसी है कि ऐसा सुख मिले जिहड़ा दुख दे च ना बदले, उसे नूं आनंद कहिंदे ने। ऐसा जीवन मिले जो मौत दे च ना बदले, उसे नूं आनंद कहिंदे ने। ऐसा सुहप्पण मिले जो करूपता दे च ना बदले, उसे नूं आनंद कहिंदे ने। और ऐसा नफा झोली रिच पवे जो नुकसान दिच ना बदले, उसे नूं आनंद कहिंदे ने। आनंद आनंद सबको कहे, आनंद गुरु ते जाणिया। मैं फिर अर्ज करा, सुख पदार्थां तो भी मिल जाता है, आनंद परमात्मा तो मिलेगा। सुख परिवार तो भी मिल सकता है, आनंद निरंकार तो मिलेगा। और आनंद की है, ये जो मनुख दे प्राणा दिच प्यास है, ऐसी जिंदगी मिले जो मौत दिच ना बदले, ऐसी जवानी मिले जो बुढ़ेपे दिच ना बदले, ऐसा सुख मिले जो दुख दिच ना बदले, ऐसी इज्जत मिले जिदे थले बेइज्जती बिल्कुल ना होवे, ऐसियां खुशियां मिलन जिदे पिछे गम बिल्कुल ना होवे, बस इसे नूं आनंद कहिंदे ने। आनंद दे च की है, गुरु नानक देव जी महाराज कहिंदे ने, नानक बद्धा घर तहां जिथे मृत ना जन्म जरा, जमना नहीं है, मरना नहीं है, बुढ़ेपा नहीं है, इस तरह की तर्ज जिंदगी नहीं है उत्थे। खैर मुख्तसर हूँ अर्ज करा, आनंद की प्राप्ति का वसीला जप, ते जप उसनों कहिंदे ने ये रसना किसी एक शब्द को बार बार रटन करे, बार बार वाहेगुरु वाहेगुरु वाहेगुरु, ये मंत्र उतना ही आता है, करीबन करीबन जितनी देर दे असी श्वास ग्रास लेंदे हैं बस उतनी इसकी जो है गति है, उतनी ची अपने आप पूरा हो जाता है। इनू श्वास ग्रास दे पूरा नहीं करना, ये आपे ही पूरा हो जाता है उतने ची। वाहे गुरु वाहे गुरु, इस्लामी मंत्र भी ऐसा है, अल्लाह हो अल्लाह हो, इसे ची पूरा हो जाता है। मैं देख रहा सूफी मुसलमान फकीर ऐसा ही जपते हैं, अल्लाह हो अल्लाह हो, बिल्कुल गति यही रहती है। और सहजे सरलता दे नाल मनुख जितनी देर दे श्वास ग्रास लेंदा है तो वाहे गुरु पूरा हो जाता है। इसनू रटी जाना है, ये गल वखरी है कि तार्किक बंदा कह देगा ये तो पुनरुक्ति है, ये तो रिपीटेशन है, एवें बार बार दुराई जाओ बच्चों की तरह। मैनू एक बड़े स्याणे बंदे ने तो दिल्ली कह भी दिता सी, कहन लगा गयानी जी गुरु ग्रंथ साहब दे च रेपीटेशन है, ਉਹਨੂੰ ਰੁਕਦੀ ਹੈ। ਅਤੇ ਮੈਨੂੰ ਕਹਿਣ ਲੱਗੇ, ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਅਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤਾਂ ਇਤਨਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਿਕ ਦੁਨੀਆ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤਾਂ ਮੈਂ ਕੁਝ ਹੋਰ ਕਹਿਣਾ ਸੀ, ਉਹ ਕਹਿਣ ਲੱਗਾ ਗਿਆਨੀ ਜੀ ਤੁਹਾਡੀ ਕਥਾ 'ਚ ਵੀ ਮੈਨੂੰ ਪੁਨਰੁਕਤੀ ਦਿਖਾਈ ਦਿੰਦੀ ਹੈ, ਰਿਪੀਟੇਸ਼ਨ। ਔਰ ਕਹਿਣ ਲੱਗਾ ਇੱਕ ਸ਼ਬਦ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ, ਦੂਜੇ ਤੀਜੇ 'ਚ ਵੀ ਹੋਈ ਹੈ, ਚੌਥੇ ਪੰਜਵੇਂ 'ਚ ਵੀ ਹੋਈ ਹੈ। ਔਰ ਮੈਨੂੰ ਕਹਿਣ ਲੱਗਾ ਮੁਦਤਾਂ ਤੋਂ ਤੁਹਾਨੂੰ ਸੁਣ ਰਿਹਾ, ਤੁਸੀਂ ਵੀ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ ਹੋ। ਪੁਨਰੁਕਤੀ, ਰੈਪੀਟੇਸ਼ਨ, ਇਹ ਤਾਂ ਦੋਸ਼ ਹੈ। ਮੈਂ ਕਿਹਾ ਦੋਸ਼ ਤੂੰ ਮੰਨਦਾ ਹੋਵੇਂਗਾ, ਸਾਹਿਤਕਾਰ ਮੰਨਦੇ ਹੋਣਗੇ, ਪ੍ਰਕਿਰਤੀ ਨਹੀਂ ਮੰਨਦੀ, ਪਰਮਾਤਮਾ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਮੈਂ ਕਿਹਾ ਪੁਨਰੁਕਤੀ 'ਤੇ ਹੀ ਜੀਵਨ ਹੈ। ਕਹਿਣ ਲੱਗੇ ਕਿਸ ਤਰ੍ਹਾਂ ਜੀਵਨ ਹੈ, ਜ਼ਿੰਦਗੀ ਕਿਸ ਤਰ੍ਹਾਂ ਪੁਨਰੁਕਤ ਹੋ ਗਈ। ਮੈਂ ਕਿਹਾ ਦੇਖੋ ਇੱਕ ਸਵਾਸ ਹੁਣ ਤੂੰ ਅੰਦਰ ਲੈ ਗਿਆ ਅਤੇ ਹੁਣ ਇੱਕ ਬਾਹਰ ਆਇਆ, ਹੁਣ ਮੁੜ ਕੇ ਅੰਦਰ ਨਾ ਲੈ ਜਾਈ, ਇਹ ਤਾਂ ਰਿਪੀਟ ਹੋ ਜਾਏਗਾ, ਇਹ ਤਾਂ ਪੁਨਰੁਕਤੀ ਹੋ ਜਾਏਗੀ, ਇਹ ਤਾਂ ਦੋਸ਼ ਹੈ। ਬਾਰ ਬਾਰ ਸਵਾਸ ਕਿਉਂ ਲੈਣਾ, ਇੱਕੋ ਹੀ ਦਫ਼ਾ ਲੈ। ਨਬਜ਼ ਬਾਰ ਬਾਰ ਚੱਲਦੀ ਹੈ, ਦਿਲ ਬਾਰ ਬਾਰ ਧੜਕਦਾ ਹੈ, ਸਵਾਸ ਗ੍ਰਾਸ ਬਾਰ ਬਾਰ ਚੱਲਦੇ ਨੇ, ਪ੍ਰਿਥਵੀ ਦੇ ਉੱਤੇ ਦਿਨ ਬਾਰ ਬਾਰ ਆਉਂਦਾ ਹੈ, ਰਾਤ ਬਾਰ ਬਾਰ ਆਉਂਦੀ ਹੈ, ਪਾਣੀ ਬਾਰ ਬਾਰ ਪੀਂਦੇ ਹਾਂ, ਰੋਟੀ ਬਾਰ ਬਾਰ ਖਾਂਦੇ, ਇੱਕੋ ਹੀ ਦਫ਼ਾ ਜ਼ਿੰਦਗੀ 'ਚ ਖਾਣੀ ਚਾਹੀਦੀ ਹੈ। ਬਾਰ ਬਾਰ ਕਿਉਂ ਖਾਂਦਾ, ਸਵੇਰੇ ਖਾ ਲਈ, ਦੁਪਹਿਰੇ ਖਾ ਲਈ, ਸ਼ਾਮੀ ਫਿਰ ਖਾ ਰਹੇ ਹਾਂ, ਕਿਉਂ ਪੁਨਰੁਕਤ ਕਿਉਂ ਕਰ ਰਹੇ ਹਾਂ, ਇਹ ਰਿਪੀਟ ਕਿਉਂ ਕਰ ਰਹੇ ਹਾਂ? ਬਾਰ ਬਾਰ ਪਾਣੀ ਪੀ ਰਹੇ ਹਾਂ, ਬਾਰ ਬਾਰ ਭੋਜਨ ਛਕ ਰਹੇ ਹਾਂ, ਬਾਰ ਬਾਰ ਸਵਾਸ ਲੈ ਰਹੇ ਹਾਂ, ਬਾਰ ਬਾਰ ਦਿਲ ਧੜਕ ਰਿਹਾ, ਬਾਰ ਬਾਰ ਨਬਜ਼ ਚੱਲ ਰਹੀ ਹੈ, ਪ੍ਰਿਥਵੀ 'ਤੇ ਬਾਰ ਬਾਰ ਦਿਨ ਆ ਰਿਹਾ, ਬਾਰ ਬਾਰ ਰਾਤ ਆ ਰਹੀ ਹੈ। ਕਹਿਣ ਲੱਗਾ ਹੈ ਇਤਨੀ ਪੁਨਰੁਕਤੀ ਹੈ? ਕਹਿਣ ਲੱਗੇ ਮੈਂ ਇਸ ਢੰਗ ਨਾਲ ਸੋਚਿਆ ਨਹੀਂ ਸੀ। ਬਾਰ ਬਾਰ ਹਰ ਕੇ ਗੁਣ ਗਾਓ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬਾਰ ਬਾਰ ਰਟੀ ਜਾ ਵਾਹਿਗੁਰੂ ਵਾਹਿਗੁਰੂ, ਉਤਨੇ ਚਿਰ ਤੱਕ ਕਰੀ ਜਾ ਜਿਤਨੇ ਚਿਰ ਤੱਕ ਤੂੰ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ। ਦੋਨੋਂ ਰਟਨ ਕਰੀ ਜਾ। ਭਾਰਤ ਦੇਸ਼ ਅਤੇ ਭਾਰਤ ਤੋਂ ਬਾਹਰ ਇਸਲਾਮੀ ਦੁਨੀਆ ਜਿਤਨੇ ਗੁਰਮੰਤਰ ਨੇ ਕਰੀਬਨ ਕਰੀਬਨ ਉਹ ਸਵਾਸ ਗ੍ਰਾਸ ਵਿੱਚ ਪੂਰੇ ਹੋ ਜਾਂਦੇ ਨੇ। ਰਾਮ ਪੂਰਾ ਹੋ ਜਾਂਦਾ ਹੈ, ਓਮ ਪੂਰਾ ਹੋ ਜਾਂਦਾ ਹੈ, ਵਾਹਿਗੁਰੂ ਪੂਰਾ ਹੋ ਜਾਂਦਾ ਹੈ, ਅੱਲਾ ਹੋ ਇਸੇ 'ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ। ਜਗਤਗੁਰੂ ਬਾਬਾ ਕਹਿੰਦੇ ਵੀ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆਂ ਕੋਈ ਅੱਲਾ, ਕੋਈ ਅੱਲਾ ਅੱਲਾ ਕਹਿੰਦਾ। ਮੰਤਰ ਨੇ ਭੁੱਖ ਤਾਂ ਸਾਰਿਆਂ ਦੇ ਅੰਦਰ ਇੱਕੋ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਹੈ। ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ, ਸਾਰੀ ਦੁਨੀਆ ਦਾ ਭੋਜਨ ਤਾਂ ਇੱਕ ਹੈ ਹੀ ਨਹੀਂ, ਖੁਰਾਕ ਅਲੱਗ ਅਲੱਗ ਹੈ। ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਛ ਹੋਰ ਹੈ ਅਤੇ ਕਰਨਾਟਕੀਆਂ ਦਾ ਕੁਛ ਹੋਰ ਹੈ, ਮਹਾਰਾਸ਼ਟਰੀਅਨ ਕੁਛ ਹੋਰ ਢੰਗ ਨਾਲ ਖਾਂਦੇ ਨੇ, ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਛ ਹੋਰ ਹੈ, ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ, ਪਹਿਰਾਵੇ ਵੀ ਅਲੱਗ ਨੇ, ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਰਾਜਸਥਾਨੀਆਂ ਦਾ ਕੁਛ ਹੋਰ ਹੈ, ਪੰਜਾਬੀਆਂ ਦੀ ਖੁਰਾਕ ਕੁਛ ਹੋਰ ਹੈ, ਲੇਕਿਨ ਭੁੱਖ ਕੁਝ ਹੋਰ ਨਹੀਂ, ਭੁੱਖ ਸਾਰਿਆਂ ਦੀ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਭੁੱਖ ਇੱਕੋ ਹੈ, ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿੱਟੇ, ਰਸ ਆਵੇ ਭੁੱਖ ਮਿੱਟੇ, ਲੇਕਿਨ ਭੋਜਨ ਇੱਕ ਨਹੀਂ ਹੈ। ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ, ਪ੍ਰਭੂ ਮਿਲੇ, ਪਰਮਾਤਮਾ ਮਿਲੇ, ਪਰਮ ਆਨੰਦ ਮਿਲੇ, ਸਕੂਨ ਮਿਲੇ, ਸ਼ਾਂਤੀ ਮਿਲੇ, ਚੈਨ ਮਿਲੇ, ਆਨੰਦ ਮਿਲੇ। ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ, ਭਜਨ ਵੀ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਭੋਜਨ ਕੋਈ ਵੱਖ ਵੱਖ ਖਾਇਆ ਅਸੀਂ ਨਹੀਂ ਲੜਦੇ, कि तू साडे ढंग नाल क्यों नहीं खा रहा, अपने ढंग नाल क्यों खाता पे, झगड़ा नहीं है। भोजन की दुनिया दे आपस दे झगड़ा नहीं है, भजन की दुनिया झगड़ा है। तू राम राम क्यों आखदा पे, अल्लाह क्यों नहीं कहता, कि तू अल्लाह क्यों कह रहे हैं, वाहिगुरु क्यों नहीं कहता, ये झगड़े हैं। और बड़े व्यापक झगड़े ने, बड़े भारी खून खराबे ने। भुख सारियां च इको है, भोजन एक नहीं है। परम आनंद की तड़प सारियां च इको है, भजन एक नहीं है, अलग अलग है। पर ये अलग अलग भजन का होना उन्हां लोगों को परवान नहीं जिन्हां नूं कभी भजन का रस आया ही नहीं। जिन्हां नूं रस आ गया उन्हां दी गल कुछ होर हो जाती है। वो तो कह देंदे ने कोई बोले राम राम, कोई खुदा है, कोई सेवे गुसैया, कोई अल्लाह है, वो तो इंज कह देता है। और हाफिज कहता है, हाफिजा गर वसल फाही सुला कुन बा खास व आम। कहिंदा रब दा विसाल चाहना है, रब दा मिलाप चाहना है, हर एक नाल सुला कर ले, हर एक नाल। और हाफिज ते कहिंदे सन ओही रब दे नेड़े है जो संसार दे नेड़े है, ओही खुदा दे नेड़े है जो मखलूक दे नेड़े है। जो मखलूक तो दूर है, खुदा तो भी दूर है। जो बंदियां तो दूर है, हो नहीं सकता वो रब दे नेड़े होवे। जिहड़े विचार बंदे नू बंदे नाल ना मिलन देन, यकीन जानना वो विचार बंदे नू रब नाल भी नहीं जुड़न देणगे, पक्की गल। जिहड़े विचार मनुख ते मनुख दे विचकार दीवार खड़ी कर देन, वो विचार मनुख ते खुदा दे विचकार भी दीवार समझ लेने चाहिए ने। मनुख ते परमात्मा दे विचकार भी दीवार समझ लेने चाहिए ने। मनुख ते मैं समझदा सदियां तो अनंत काल तो दीवारा ही खड़ी जा करी जा रहा, नवियां तो नवियां, पुरानियां टुटदियां नहीं पईयां, नवियां होर खड़ियां हो रही। पुराने मसले हल नहीं आते नवे होर, बंदा बंदे तो दूर होंदा गया, बहुत दूर। भावें साइंस बड़ी नेड़े ले आई है, अज कोई दूरी जमीन की दूरी तो नहीं रही, पर बंदा बंदे तो बहुत दूर हो गया, मनुख मनुख तो बहुत दूर है। पाकिस्तान ते पड़ोस देश है, हिंदुस्तान तो बहुत दूर है, बड़ा दूर है। जमीन दे तल ते नहीं, हिरदे दे तल ते बड़िया दीवारा खड़िया ने, बड़िया दीवारा खड़िया ने, मिलना ही औखा है। ते पाकिस्तान दी ते गल छड़ो, हिंदुस्तान दे रहण वाले हिंदू ते मुसलमान बहुत दूर ने, बहुत दूर ने, बड़ी भयंकर दूरी है। राम ते खुदा दी बहुत वड्डी दूरी है, भावें दूरी नहीं है पर मनुख ने कर दित्ती है। राम खुदा दे नेड़े नहीं है, खुदा राम दे नेड़े नहीं है। इस वास्ते सारे हिंदू समाज का जोर सी मस्जिद गिरा देई है, इत्थे खुदा दी गूंज आउंदी है। और सारे मुसलमानों की कोशिश सी मस्जिद नूं बचाईए, या किसे वक्त बाबर ने मंदिर गिराया, बाबर कोल ताकत आई, उसने मंदिर गिरा के मस्जिद खड़ी की थी। अजोके सताधारियों कोल सता आई, इन्होंने मस्जिद गिरा के मंदिर खड़ा कर दिता। एक ने मंदिर गिराया, एक ने मस्जिद गिराई, मेरे सामने है। जब मंदिर गिरया सी, हजारा हिंदू जारो जार रोए सन। जब मस्जिद गिरी सी, तड़पे सन मुसलमान इस तरह जिमें जल तो बिना मछली तड़पती है। तो बड़ी अफरा तफरी मची सी। सबका उप प्रधानमंत्री चौधरी देवी लाल हरियाणा तो, इसने पार्लियामेंट दे आवाज उठाई, मसला हल हो सकता है, इनू गुरुद्वारा बना दो। राम की धुन भी गूंजती रहेगी, अल्लाह भी गूंजता रहेगा। गुरु ग्रंथ साहब का प्रकाश करते हो तो उन्हें पार्लियामेंट दे बोल बोले सन, अखबार छपे सन, इसनों गुरुद्वारा बना दो। मस्जिद ढाण की लोड़ नहीं पेगी, मंदिर नाल नफरत नहीं होगी, क्योंकि अल्लाह की धुन भी गूंजती रहेगी, राम दी धुनी भी गूंजती रहेगी। पर हर एक कोल इतनी अकल थोड़ी आती है, हर एक कोल इतनी सियाणप थोड़ी आती है। सता की ताकत विच बाबर आया, उन्हें मंदिर गिरा दिता। सता की ताकत विच अजोके आए, इन्होंने मस्जिद गिरा दी। जब मंदिर गिरिया सी हिंदू जारो जार रोया सी, जब मस्जिद गिरी मुसलमान जारो जार रोया तड़पे। मस्जिद दीवार बन गई, मंदिर दीवार बन गए, बंदे बंदे का मिलना औखा। और जो मस्जिद दीवार बन जाए, यकीन जानो खुदा का घर नहीं है। जो मंदिर दीवार बन जाए, औखे ना होना, भगवान का घर नहीं है। और जिड़ा गुरुद्वारा दीवार बन जाए, सिख का सिख नाल मिलना ही औखा हो जाए। लोगों ने वंडे हुए ने, मैं तो देख के दंग रह गया। इधर मलेशिया सिंगापुर के मलवइया का गुरुद्वारा है, ये दुआबिया का है, ये जट्टा का है, ये मजहबिया का है, ये रामगढ़िया का है। गुरु का गुरुद्वारा केड़ा है, गुरु का द्वार केड़ा है? कोई रामगढ़िया का, कोई जट्टा का, कोई मलवइया का, कोई दुआबिया का। और एक गुरुद्वारे का नाम उन्होंने रखे है पापिया का गुरुद्वारा, मलेशिया के सिंगापुर के, ये पापिया का गुरुद्वारा है। फिर गुरु का दर केड़ा होया? कोई पापियां दा हो गया, कोई जट्टां दा हो गया, कोई मलवइयां दा हो गया, कोई दुआबियां दा हो गया, कोई रामगढ़ियां दा हो गया। और हैरानगी दी गल, इंग्लैंड विच मजहबियां दा भी बन गया, मजहबियां दा है। और सिंगापुर विच भी है, ये मजहबियां दा गुरुद्वारा। पर गुरु दा द्वार केड़ा होया? मैं अर्ज करां, जिहड़ा गुरुद्वारा भी बंदे ते बंदे दे विचकार दीवार बन जाए, वो किसी बंदे का घर हो सकता है। ठीक है, रामगढ़िया का हो सकता है, जट्टा का हो सकता है, पापिया का हो सकता है, दुआबिया का हो सकता है, मलवइया का हो सकता है, गुरु का नहीं। गुरु का द्वार तो सारिया दीवारा तोड़ता है, वो तो सारी दुनिया की दीवारा तोड़ता है। और गुरुद्वारे च कोई दीवार खड़ी कर दे, उसकी खड़ी की होगी, गुरु ने नहीं खड़ी की। इतनी मैरज करते हैं। एक गल वक्री, इस तो अगे मैं कह, पता नहीं शब्द थानू हजम आते हैं कि नहीं, पर इतनी गल तो स्पष्ट है कि जेड़े विचार मनुख दे मनुख दे विचकार दीवार खड़ी कर देन, वो विचार परमात्मा नाल भी नहीं जुड़न देंगे, वो परमात्मा दे नेड़े भी नहीं होने देंगे। हाफिज मुसलमान है, ये कहिंदा है, हाफिजा अगर वसल ख्वाही सुला कुन बा खासो आम, बा मुसलमा अल्लाह अल्लाह बा हनूदा राम राम। कहिंदा मुसलमान मिले तेनू अल्लाह हो कर दें, हिंदू मिले राम राम कर दें। मुसलमान फकीर मुसलमान है, कहिंदा मैनू राम आखण दे कोई इतराज नहीं, मैनू अल्लाह कहण दे कोई संकोच नहीं। एक बंदा इडली डोसा खा रहा है, तमिलनाडु कर्नाटकी लोग केरला दे लोग उन्हां दा खाना है, तो कोई पंजाबी लड़ पवे की खा रहे हैं, ये कोई खुराक आती है? पर यकीन जानो आलूआ का पराठा तुसी खाओ तो तमिल लोग भी औखे हो जाने, की खा रहे हैं, ये खांदा की पिया तू? वो भी अपने ढंग ना लोग हैं, उन्हां दी अपनी खुराक। भोजन वक् वक् हो सकता है, भुख वक् वक् नहीं है। मंत्र अलग अलग हो सकते हैं, भजन अलग अलग हो सकता है। यही गुरु नानक का सिद्धांतिक नुक्ता है। जब भरतरी ने कहा कि मैं आई पंथ का योगी हाँ और मैं योगियों के बारह पंथ मनदा, गुरु नानक कह लगे मैं भी आई पंथ का योगी हाँ, मैं दुनिया के सारे पंथ मनदा, तू सिर्फ बारह मनदा, आप सारे ही मनते हैं। आई पंथी सगल जमाती मन जीते जग जी। सगल जमाती जितनिया दुनिया के जमातों ने परमात्मा के मार्ग से चलण वाली, आप सारिया के नाल हाँ, सारे साढ़े नाल ने। गुरु नानक सगली जोत हमारी समया नाना वरन अनेकं, कह नानक सुन भरतर जोगी पार ब्रह्म लिव एकं। ये जितने वरन ने, जितने भेख ने, जितने मजहब ने, जितनिया जमातों ने, गुरु नानक देव जी महाराज कहते ने मेरा अपना ही रूप ने, वो मेरा रूप ने, मैं इन्हों का रूप हाँ, कोई फर्क नहीं। गुरु नानक हर दीवार नूं तोड़ देना है। ये दुनिया का ऐसा जो है सिद्धांतिक नुक्ता धर्म दा सी जिहदी लपेट दे सारे आ सकदे सन। बदकिस्मती है ऐसे ऐसे औखे तरीके करी जा रहे हैं, अमृत भी इतना बिखम करी जाने हर एक छाकी ना सके। अपनी अपनी मर्यादा, अपनी अपनी गल्लां, अपनी अपनी तंग दिलियां इन्नी जोड़ी जाते हैं दूजा भोजन छक ही ना सके, भुखा ही मरे। तो किसी नूं भुखा मारना पाप है, किसी नूं धर्म कर्म ते अमृत नूं वांझा रखना यह भी महापाप है। और होंदा है, और यकीन जानो राजनीति दे नां दे उत्ते इतने पाप नहीं होए दुनिया दे जितने धर्म दे नां दे उत्ते होए ने और हो रहे ने। यह भी मैं अर्ज कर दिया, किसी वक्त खुलासा करांगा। राजनीति करके जमीन इतनी दफा खून नाल नहीं रंगी गई है जितनी दफा धर्म दे नाते रंगी गई है। 60 लाख यहूदी हिटलर ने मौत दे घाट उतारे धर्म का नाम लेके। ये यहूदी ने, इन्होंने ईसा नूं सूली ते चाड़िया सी, कतल कर दो, मार दो, जिंदा रहने का कोई हक नहीं, कसूर एक दा होवे सारियां नूं चाड़ो फांसी ते। मजहब के नाते, धर्म के नाते उकसाया, तो धर्म के नाम के उत्ते कोई दूसरे का कतल करन नूं जो है तैयार हो गया, उन्हूं धर्म कहने की लोड़ नहीं है, राजनीति है, धर्म नहीं है। धर्म विच आ जाता है प्रेम, धर्म विच आ जाता है दया, धर्म विच आ जाती है समदृष्टि, धर्म विच आ जाते हैं निर्वैर जज्बे, धर्म विच आ जाती है निर्भयता। सारे दैवी गुणा नूं कट्ठा करना होवे ते कह दो धर्म, कह दो आनंद, कह दो परमात्मा, और की हुंदा परमात्मा। धार्मिक बंदे दी किस तरह पहचान करोगे गुणा करके, और किस तरह पहचान करोगे? और ये प्राप्त होंदे ने जप नाल, होर कोई तरीका नहीं, बाजार विच नहीं बिकदे, इस कथा नाल भी थानू नहीं मिलन लगे। सुन लो भावें कितने, जप के ही मिलणगे, उंज नहीं मिलणगे, सुनदे रहो सारी जिंदगी। यह भी मैं अर्ज कर दें, दान नाल भी नहीं मिलन के, भावे करोड़ों रुपए का भी दान कर दो, कुछ भी नहीं होगा। बिरले ने जितने मंदिर खड़े किए ने हिंदुस्तान में, कबीर उतना नहीं खड़ा कर सकया, कबीर ने तो एक भी नहीं बनाया, बेचारा बना ही नहीं सकता सी, पैसे ही नहीं सन, उदी तो दो टाइम की रोटी बड़ी मुश्किल नाल चलती सी। एक दोए मंदिर, एक दोए बाट, हमको साथर उनको खाट, मारों दी कबीर दी, कि मेरे पोतरे किवें पलणगे। कबीर काम बहुत थोड़ा करता है, कि घर की उपजीविका नहीं चलती पई, मंदिर उस विचारे ने कित्थों बनाना है। बिरले ने हर वड्डे शहर विच मंदिर बनाया है हिंदुस्तान विच, पर सारे मंदिरां नूं कहिंदे ने बिरले का मंदिर, भगवान का मंदिर नहीं, सब बिरले दे ही मंदिर ने। यह भी मैरज कर दें, मैनूं किसी ने कह दिता सी बड़ा धार्मिक पुरश है, दिल्ली दे च मंदिर है, हरिद्वार दे च मंदिर है, जयपुर दे च मंदिर है, बॉम्बे दे च है, कलकत्ते दे च है, ब्रिजराज रगर दे च है, गिनती करते जाओ, हर तीर्थ दे उत्ते इसने मंदिर खड़ा किया है, बिरले मंदिर। मैं कहा बिरले दे मंदिर ने, रब दे मंदिर थोड़ी ने, पैसे दे मंदिर ने, धन दे मंदिर ने, उन्हें अपना ना ही ठोके होया है, परमात्मा दे मंदिर नहीं ने, बिरला मंदिर। तो जे हुण तुसीं आ कोई इन्हां मंदिरां दे बनाण करके ते इन्हां करोड़ां अरबां रुपए दे दान देण दे नाल ये महान हो गया है, नहीं, इस तरह के करोड़ों बिरले कट्ठे करिए, कबीर के चरणों की खाक भी नहीं है, कबीर के पैरों की दौड़ भी नहीं है, कबीर के कोल जीवदा जागदा धर्म है। और उसे धर्म नो बिरला पैसे के जोर नाल खरीदना चाहता, नहीं नहीं मिल सकता। सम्मन जो इस प्रेम की, दम के होती साठ, रावण होते सोरंक ने जिन सिर दीने काट। एक बड़ी कीमती गल गुरु अर्जन देव जी महाराज ने कर दिती है, और मैं ये भी अर्ज करा, शायद इको एक ग्रंथ धन गुरु ग्रंथ साहब जी महाराज ने, जिन्होंने कुछ इंसाफ रावण नाल कीता, वरना किसी ने भी नहीं किया। भारत के सारे रावण नूं दुष्ट कहिंदे ने, सारे उसनों जालम कहिंदे ने, गुरु अर्जन देव जी महाराज ने इंसाफ किया इस महापुरश ने, पूर्ण तौर पर जालम नहीं सी, हर ये कोई खूबी नहीं सी, ऐसा नहीं है, हर मनुख दे कुछ गुण आते हैं, कुछ औगुण भी आते हैं, तो इस पुरश के कुछ गुण भी सन, और गुणा देते बिल्कुल पर्दा पा दिता गया, पा दिता जाता है, ਪਾਕਾਰਨ ਹਾਰ ਗਿਆ ਸੀ ਵਿਚਾਰਾ। ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਂਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ। ਵੀ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ। ਪੁਰਸ਼ ਹੈ, ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤਾਂ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ। ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ। ਜਿੱਤ ਗਿਆ ਇਸ ਵਾਸਤੇ ਭਗਵਾਨ ਹੈ। ਰਾਮ ਜਿੱਤ ਗਏ ਸਨ, ਰਾਵਣ ਹਾਰ ਗਏ ਸਨ। ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ, ਇੰਨਾ ਕਸੂਰ ਰਾਵਣ ਦਾ ਨਹੀਂ ਹੈ, ਰਾਮ ਦੇ ਭਰਾ ਦਾ ਹੀ ਹੈ। ਉਸ ਜ਼ਮਾਨੇ 'ਚ ਸਵੰਬਰ ਦੀ ਪ੍ਰਥਾ ਆਮ ਸੀ, ਵਰ ਚੁਣਨਾ ਸਵੈਮ ਵਰ। ਕੋਈ ਲੜਕੀ ਲੜਕੇ ਦੇ ਗਲ ਦੇ 'ਚ ਮਾਲਾ ਪਾ ਦਿੰਦੀ ਸੀ, ਇਹਨੂੰ ਕਹਿੰਦੇ ਹੁੰਦੇ ਸਨ ਸਵੈਮ ਵਰ, ਖੁਦ ਵਰ ਚੁਣ ਲਿਆ। ਇਹ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ। ਪ੍ਰਤਿਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ 'ਚ ਬਣੀਆਂ ਹੋਈਆਂ ਨੇ, ਸਵੰਬਰ ਹੋਇਆ ਵੈਸੇ ਸਾਰਿਆਂ ਦਾ ਸੀ, ਇੱਕ ਪ੍ਰਥਾ ਸੀ ਜੋ ਬਾਅਦ ਵਿੱਚ ਖਤਮ ਕੀਤੀ ਗਈ। ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ, ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਉਣੀ ਸੀ। ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ, ਬੱਚੇ ਰੁਲਦੇ ਸਨ। ਸਮਾਜ ਅੱਗੇ ਆ ਗਿਆ, ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ, ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਤਾਂ ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗਲ ਵਿੱਚ ਪਾਉਣ ਲੱਗੀ ਹੈ। ਲਕਸ਼ਮਣ ਕਹਿੰਦਾ ਨਹੀਂ, ਮੈਂ ਤਾਂ ਜ਼ਿੰਦਗੀ ਕੁਆਰਾ ਰਹਿਣ ਦਾ ਪ੍ਰਣ ਕੀਤਾ ਹੈ, ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ। ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ 'ਚ, ਕਿਉਂਕਿ ਰਾਮ ਦੇ ਨਾਲ ਤਾਂ ਸੀਤਾ ਸੀ, ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ। ਇਹ ਇਤਿਹਾਸਕ ਪਹਿਲੂ ਨੇ, ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ, ਦਸ਼ਰਥ ਦੀਆਂ। ਇਹ ਪ੍ਰਥਾ ਸੀ ਤੂੰ ਮੇਰੇ ਭਰਾ ਨਾਲ ਗੱਲ ਕਰਦਾ। ਦੋਵੇਂ ਸੁਨੱਖੇ ਸਨ, ਦੋਵਾਂ ਦਾ ਰੰਗ ਰੂਪ ਮਹਾਨ ਸੀ, ਦੋਵਾਂ ਦਾ ਕੰਨ ਪ੍ਰਭਾਵਿਤ ਕਰਦਾ ਸੀ, ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ, ਔਰ ਦੋਵੇਂ ਰਿਸ਼ੀ ਵਿਸ਼ਿਸ਼ਟ ਤੋਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ। ਰਾਮ ਕੋਲ ਚਲੀ ਗਈ, ਰਾਮ ਨੇ ਭੇਜਿਆ ਨਹੀਂ, ਮੇਰੇ ਨਾਲ ਮੇਰੀ ਪਤਨੀ ਹੈ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਗੁੱਸੇ 'ਚ ਆ ਕੇ ਲਕਸ਼ਮਣ ਨੇ ਨੱਕ ਕੱਢ ਦਿੱਤੀ। ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ, ਇਹ ਤਾਂ ਸਾਰੀ ਜ਼ਿੰਦਗੀ ਲਈ ਉਸਨੂੰ ਮੁਥਾਜ ਕਰ ਦੇਣਾ, ਕਰੂਪ ਕਰ ਦੇਣਾ। ਇਹ ਪਹਿਲ ਲਕਸ਼ਮਣ ਤੋਂ ਹੋਈ ਹੈ, ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ, ਸ਼ਾਇਦ ਉਹ ਵੀ ਬਦਲੇ ਦੀ ਭਾਵਨਾ 'ਚ ਆ ਜਾਏਗਾ। ਪਰ ਉਹ ਤਾਂ ਰਾਜੇ ਦੀ ਭੈਣ ਸੀ, ਰਾਵਣ ਦੀ, ਲੰਕੇਸ਼ ਦੀ, ਬੜਾ ਸ਼ਕਤੀਸ਼ਾਲੀ, ਬੜਾ ਤਾਕਤਵਰ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਚੰਦ ਸੂਰਜ ਜਾਂ ਕੇ ਤਪਤ ਰਸ ਹੋਈ, ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ। ਪਰ ਰਾਵਣ ਦੇ ਜ਼ਮਾਨੇ 'ਚ ਉਦੋਂ ਇਸ ਤਰ੍ਹਾਂ ਸੀ, ਚੰਦ ਸੂਰਜ ਜਾਂ ਕੇ ਤਪਤ ਰਸ ਹੋਈ, ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ, ਲੱਕੜਾਂ ਨਹੀਂ ਬਲਦੀਆਂ ਸਨ। ਪਤਾ ਨਹੀਂ ਕਿਸ ਢੰਗ ਨਾਲ ਉਸਨੇ ਚੁੱਲ੍ਹੇ ਬਣਾਏ। ਉਸ ਜ਼ਮਾਨੇ 'ਚ ਸੌਰ ਊਰਜਾ, ਸੂਰਜ ਦੀ ਰੋਸ਼ਨੀ, ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਨੇ। ਇਹਦਾ ਮਤਲਬ ਹੈ ਲੰਕਾ ਇਤਨੀ ਉੱਨਤ ਸੀ, ਰਾਵਣ ਇਤਨਾ ਅੱਗੇ ਵੱਧ ਗਿਆ ਸੀ। ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ, ਕਹਿੰਦੇ ਨੇ ਸੋਨੇ ਦੀ ਲੰਕਾ। ਸ਼ਿਵਜੀ ਦਾ ਉਪਾਸ਼ਕ ਸੀ ਪੱਕਾ, ਚਾਰੇ ਵੇਦ ਉਸਨੂੰ ਜ਼ਬਾਨੀ ਕੰਠ ਸਨ, ਔਰ ਬਿਨਾਂ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ, ਗਿਆਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ। ਮੈਂ ਕੋਈ ਖੁਰਾਕ ਨਹੀਂ ਹੈ, ਮਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ, ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ, ਉਹ ਗੱਲ ਵੱਖਰੀ। ਯਾਦਾਸ਼ ਸ਼ਕਤੀ ਦਾ ਤਾਲੁਕ ਮਨ ਦੀ ਇਕਾਗਰਤਾ ਨਾਲ ਹੈ, ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਂ ਦੱਸ, ਮਨ ਦੀ ਇਕਾਗਰਤਾ ਨਾਲ ਹੈ। ਸਾਰੀ ਜ਼ਿੰਦਗੀ ਜਾਪ ਸਾਹਿਬ ਪਏ ਪੜ੍ਹਦੇ ਨੇ, ਬੁੱਢੇ ਹੋ ਗਏ ਨੇ, ਜ਼ਬਾਨੀ ਕੰਠ ਕੋਈ ਨਹੀਂ। ਉਹਨੂੰ ਚਾਰੇ ਵੇਦ ਜ਼ਬਾਨੀ ਕੰਠ ਸਨ, ਜ਼ਬਾਨੀ ਪਾਠ ਕਰਦਾ ਸੀ ਰਾਵਣ। ਇਹਦਾ ਮਤਲਬ ਕਿ ਬਿਨਾਂ ਮਨ ਦੀ ਇਕਾਗਰਤਾ ਤੋਂ ਇਹ ਨਹੀਂ ਹੋ ਸਕਦਾ, ਉਹਦਾ ਮਨ ਇਕਾਗਰ ਸੀ। शिव जी का उपाशक से और मामूली उपाशक नहीं से। एक दिन उसने कह दिता, ऐ भगवान इस सिर देते आशीर्वाद का हाथ रखो, नहीं तो इस शीश की मैनू लोड़ नहीं है। शीश कट के अगों रख दिता है। गुरु गोबिंद सिंह जी महाराज ने पांच सिरां की मंग की है और जैसे मंग की अद्धे तो उंज भज गए सन भी ये गुरु नूं की हो गया है। अद्धियां विच अद्धे माता जी कोल चले गए भी लाल जी नूं की हो गया है, सिर मंगण लग पैन बंदियां दे। और जिहड़े उत्थे बैठे हुए सन सहमे हुए सन, ये तो खुशकिस्मती पंज तैयार हो गए वारी वारी, पर सतगुर ने मंग की है तां शिव जी ने मंग नहीं की थी। राम शीश वेट जो है, रावण शीश वेट करता है। हद हो गई, इन्ना प्यार शिव जी नाल, इतना कुर्बान जा रहा है शिव जी तो, इतना सदके जा रहा है और इतनी उसकी भक्ति, शीश कट के अगों रखता है। धन गुरु अर्जन देव जी महाराज उस दे इस त्याग नूं, इस बलिदान नूं अपनियां दो पंक्तियां विच बयान कर दें। चौ बोले महला पंजवा, सम्मन जो इस प्रेम की, दम के होती साठ, रावण होते सो रंक ने, जिन सिर दीने काट। ए धन संपदा दे मालक, जी प्रेम दा सौदा आशीर्वाद दा सौदा माया दी दमणिया नाल आउंदा, तो रावण कोई भिखारी नहीं सी, राजा सी। अथा सोना रख के आशीर्वाद ले सकता सी, पर उसने शीश भेंट किया है। सम्मन जो इस प्रेम की, चौबोले मल्ला पंजवा, ये बाणी है, उस बाणी का नाम है चौबोले। सम्मन जो इस प्रेम की, दम के होती साठ, रावण होते सो रंक ने, जिन सिर दीने काट। रावण कोई भिखारी नहीं सी, उन्हें अपना शीश कट के अगों रखे। उन्हों पता सी कि रब्बी पुरशां दा आशीर्वाद माया दी दमड़िया नाल नहीं मिलता, तो जे माया दी दमड़िया नाल जो आशीर्वाद दे देंदा है, उदी आशीर्वाद की भी उतनी ही कीमत है जितनी उस माया दी, इस तों ज़्यादा कुछ भी नहीं है। ये भी मैं अर्ज करते हैं, वो आशीर्वाद उतना ही है जितनी माया है, बाकी कुछ भी नहीं है, कुछ भी नहीं है। सम्मन जो इस प्रेम की, दम के होती साठ, रावण होते सो रंक ने, जिन सिर दीने काट। हुण शिव जी का आशीर्वाद प्राप्त, चार वेद जबानी कंठ ने, महाशक्तिशाली है, बड़ा ताकतवर है, हारिया क्यों, हारदा की कारण, कहिंदन भरा बागी हो गया। भरा ने सारे भेद दस दिते राम नूं, विभीषण बिरा बागी हो गया, बिरा गद्दार हो गया। जद भी कोई कौम हारदी है भरावां करके हारदी है, जद भी कोई देश हारदा है यकीन जानो अपने करके हारदा है। अक्सर सारी दुनिया के इतिहास पढ़ के देख लेना, कोई ना कोई अपने विचों रस्ता दस देंदा है, इंज हो जाता है। हिंदुस्तान में एक कहावत मशहूर हो गई, घर का बेदी लंका डाले, सारी लंका तबाह हो गई सिर्फ बबिक्षण करके। रावण हार जाए सवाल ही नहीं पैदा होता, सारे राज दस दिते बबिक्षण ने राम नूं, इंज जित सकदा है तू, हो गई जित। मूर्छत होके रावण गिरे है, सैकड़े बाण उसनों शरीर दिच लगे ने, खून वग रहा है। कहिंदे ने राम दे मुंह आह निकल गई जैसे पश्चाताप, और पता उसने लक्ष्मण नूं की आखिया, लक्ष्मण एक बहुत कीमती मनुख उसनों असी जमीन ते गिरा दिता है। मैं थोड़े सामने इतिहास के पन्ने पिया रखता, ए लक्ष्मण एक बहुत कीमती मनुख असी जमीन ते गिरा दिता है, और इस दे आखिरी प्राण निकलन, ए लक्ष्मण तू जा इस दे कोल कोई कीमती ज्ञान की गल सीख ले। मैं ना दसा पंद्रह साल देखे ने, सिखा ने पता नहीं कितने गिरा दिते मनुख, जिन्हां कोल दिल दिमाग सी, जिन्हां कोल सोख शक्ति सी, ਕਿਸੇ 'ਤੇ ਇਲਜ਼ਾਮ ਲਾ ਕੇ ਗਿਰਾ ਦਿਉ, ਕਿਸੇ ਨੂੰ ਉਂਝ ਗਿਰਾ ਦਿਉ। ਗਿਰਾਉਣਾ ਤਾਂ ਆਸਾਨ ਹੈ। ਇੱਕ ਦਰਖਤ ਨੂੰ ਪੈਦਾ ਕਰਨ ਵਿੱਚ, ਫੁੱਲ ਫਲ ਤੱਕ ਅਪਣਾਉਣ ਵਿੱਚ 35-40 ਸਾਲ ਲੱਗ ਜਾਂਦੇ ਨੇ। ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ? ਗੰਢੇਂਦਿਆਂ 6 ਮਾਹ, ਤੁਣੇਂਦਿਆਂ 1 ਦਿਨ। ਰਾਮ ਕਹਿੰਦੇ ਨੇ ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ 'ਤੇ ਗਿਰ ਗਿਆ ਹੈ, ਔਰ ਇਹ ਵਾਕਈ ਖਾਕ ਵਿੱਚ ਖਾਕ ਹੋ ਜਾਏ, ਇਸ ਤੋਂ ਪਹਿਲੇ ਇਹਦੇ ਤਨ ਦੇ ਜੋ ਚਾਨਣਾ ਹੈ, ਜੋ ਪ੍ਰਕਾਸ਼ ਹੈ, ਜੋ ਨੂਰ ਹੈ, ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ, ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ, ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ, ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ, ਅਸ਼ੋਕ ਵਾਟਿਕਾ ਵਿੱਚ, ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ। ਇਹ ਉਸਦੇ ਉੱਚੇ ਇਖਲਾਕ ਦੀ ਨਿਸ਼ਾਨੀ ਹੈ, ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ। ਚੁੱਕ ਕੇ ਕਿਉਂ ਲੈ ਆਇਆ? ਉਹਨੇ ਐਲਾਨੀਆ ਕਿਹਾ ਸੀ ਕਿ ਮੇਰੀ ਭੈਣ ਦੀ ਨੱਕ ਨਹੀਂ ਕੱਟੀ, ਮੇਰੀ ਨੱਕ ਕੱਟੀ ਗਈ ਹੈ, ਅਤੇ ਮੈਂ ਹੁਣ ਰਾਮ ਦੀ ਨੱਕ ਕੱਟਾਂਗਾ। ਕਿਸੇ ਦੀ ਪਤਨੀ ਚੁੱਕ ਕੇ ਲਿਆਉਣਾ, ਅਗਲੇ ਦੀ ਨੱਕ ਕੱਟਣੀ, ਔਰ ਕੀ ਇਸ ਤਰ੍ਹਾਂ ਦੀ ਗੱਲ। ਔਰ ਲਾਲਾ ਦੌਲਤ ਰਾਏ ਕਹਿੰਦਾ, ਇਸ ਬਹੁਤ ਵੱਡੀ ਜੰਗ, ਭਯੰਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ, ਇੱਕ ਸਰੂਪ ਨੱਖਾ, ਇੱਕ ਸੀਤਾ, ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਹੋਏ ਯੁੱਧ ਨਹੀਂ ਹੋਣਾ ਸੀ, ਇਹ ਜੰਗ ਨਹੀਂ ਹੋਣਾ ਸੀ। ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ, ਅਤੇ ਰਾਵਣ ਕੋਈ ਦੁਸ਼ਟ ਨਹੀਂ ਸੀ, ਇਸ ਵਾਸਤੇ ਦੁਸ਼ਟ ਹੋ ਗਿਆ, ਉਹ ਸੀਤਾ ਨੂੰ ਚੁੱਕ ਲੈ ਗਿਆ। ਪਰ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕੀ ਕੀਤਾ, ਇੱਕ ਇਸਤਰੀ ਦੀ ਨੱਕ ਕੱਟੀ, ਕਿਆ ਉਹ ਇਸ ਇਲਜ਼ਾਮ ਦੇ 'ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ 'ਤੇ ਲਾਇਆ ਜਾ ਰਿਹਾ? ਪਰ ਉਹ ਤਾਂ ਜਿੱਤ ਗਿਆ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ, ਔਰ ਕੀ ਹੈ? ਇਹ ਤਾਂ ਸਾਫ਼ ਹੈ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ, ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ ਚੱਲ ਪੈਂਦੇ ਨੇ, ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ। ਹਾਰੇ ਕੋ ਹਰੀ ਨਾਮ, ਯਕੀਨ ਜਾਣੋ, ਜਦ ਜ਼ਿੰਦਗੀ ਦੇ ਹਰ ਪਹਿਲੂ 'ਚ ਹਾਰ ਜਾਓਗੇ ਨਾ ਤੁਸੀਂ, ਕੋਈ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ, ਔਰ ਜੇ ਜਿੱਤ ਰਹੇ ਹੋ ਤਾਂ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਅਤੇ ਭੀੜ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਹੈ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਸਭ ਸੁੱਖ ਦੇ ਸਾਥੀ। ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ, ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ, ਤੈਨੂੰ ਨਹੀਂ ਲੱਭਣੇ, ਨਹੀਂ ਮਿਲਣਗੇ। ਦਰਬਾਰੇ ਅਕਬਰੀ ਦੇ 9 ਰਤਨਾਂ ਦੇ ਚੁੱਕ ਰਤਨ, ਜਨਾਬ ਕਵੀ ਰਹੀਮ ਕਹਿੰਦਾ, ਰਹਿਮਨ ਵਿਪਤਾ ਹੂੰ ਭਲੀ, ਕਹਿੰਦਾ ਵਿਪਤਾ ਚੰਗੀ ਹੈ, ਦੁੱਖ ਚੰਗਾ ਹੈ। ਰਹਿਮਨ ਵਿਪਤਾ ਹੂੰ ਭਲੀ, ਜੋ ਥੋਰੇ ਦਿਨ ਹੋਏ। ਵਿਪਤਾ ਵੀ ਚੰਗੀ ਹੈ, 2-4 ਦਿਨਾਂ ਲਈ ਆਉਣੀ ਚਾਹੀਦੀ ਹੈ, 1-2 ਮਹੀਨੇ ਲਈ ਆਉਣੀ ਚਾਹੀਦੀ ਹੈ। ਇਹ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ ਰਹੀਮ, ਆਮ ਕਵੀਆਂ ਦੇ 'ਚ ਤੁੱਕਬੰਦੀ ਕਵੀ ਨਹੀਂ, ਐਵੇਂ 2 ਤੁੱਕਾਂ ਮਿਲਾ ਦਿੱਤੀਆਂ ਅਤੇ ਕਵੀ ਬਣ ਗਏ, ਇਸ ਤਰ੍ਹਾਂ ਦਾ ਕਵੀ ਨਹੀਂ ਹੈ। ਉਹਦੀ ਜ਼ਿੰਦਗੀ ਦਾ ਅਨੁਭਵ ਹੈ, ਉਹਦੀ ਜ਼ਿੰਦਗੀ ਦੀ ਸਾਧਨਾ ਹੈ, ਉਹਦੀ ਗਹਿਰੀ ਤਪੱਸਿਆ ਹੈ। ਸਿਆਣਾ ਤਾਂ ਸੀ, ਭਜਨੀਕ ਸੀ, ਔਰ ਬਹੁਤ ਵੱਡਾ ਦਾਨੀ ਹੈ। ਕਹਿੰਦੇ ਨੇ ਜਦ ਅਕਬਰ ਨੂੰ ਇਹ ਅਵਤਾਰ ਮੰਨਣ ਤੋਂ ਇਨਕਾਰੀ ਹੋਇਆ ਅਤੇ ਅਕਬਰ 'ਤੇ ਚਲਾਣਾ ਕਰ ਗਿਆ, ਜਹਾਂਗੀਰ ਦਾ ਜ਼ਮਾਨਾ ਆਇਆ, ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਵਿੱਚ ਪਾ ਦਿੱਤਾ, ਇਸਦਾ ਘਰ ਘਾਟ ਤਬਾਹ ਕਰ ਦਿੱਤਾ, ਇਸਦੀ ਸਾਰੀ ਜਾਇਦਾਦ ਖੋਹ ਲਈ, ਜੋ ਕੁਛ ਵੀ ਇਸਦੇ ਕੋਲ ਸੀ ਖੋਹ ਲਿਆ। ਇੱਕ ਤਾਂ ਇਹ ਖਿਆਲ ਸੀ ਕਿ ਇਸਨੇ ਮੇਰੇ ਪਿਤਾ ਦੀ ਤੋਹੀਨ ਕੀਤੀ ਹੈ, ਅਕਬਰ ਦੀ, ਉਸਨੇ ਜੋ ਦੀਨ ਇਲਾਹੀ ਚਲਾਇਆ ਇਸਨੇ ਨਹੀਂ ਮੰਨਿਆ, ਇਹ ਇਨਕਾਰੀ ਹੋ ਗਿਆ ਸੀ। ਇਹ ਕਹਿੰਦਾ ਸੀ ਨਹੀਂ, ਤੁਸੀਂ ਪੈਗੰਬਰ ਨਹੀਂ ਹੋ, ਰਾਜੇ ਹੋ, ਬਾਦਸ਼ਾਹ ਹੋ, ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ, ਪੈਗੰਬਰ ਕਰਕੇ ਨਹੀਂ, ਇਸਨੇ ਮੇਰੇ ਪਿਓ ਦੀ ਤੋਹੀਨ ਕੀਤੀ। ਦੂਸਰਾ, ਇਹ ਸਾਂਝੇ ਖਿਆਲਾਂ ਦਾ ਬੰਦਾ ਹੈ। ਪਠਾਨ ਆਉਂਦਿਆਂ ਹੋਇਆਂ ਸ਼ੇਰ ਓ ਸ਼ਾਇਰੀ ਕਰਦਾ ਸੰਸਕ੍ਰਿਤ ਦੇ 'ਚ, ਬ੍ਰਿਜ ਭਾਸ਼ਾ ਦੇ 'ਚ, ਪਰਸ਼ੀਅਨ ਦੇ 'ਚ ਨਹੀਂ, ਅਰਬੀ ਦੇ 'ਚ ਨਹੀਂ, ਉਰਦੂ ਦੇ 'ਚ ਨਹੀਂ। ਇਹ ਤਾਂ ਜੋ ਕੁਛ ਕਹਿੰਦਾ ਹੈ ਸੰਸਕ੍ਰਿਤ ਦੇ 'ਚ ਕਹਿੰਦਾ ਹੈ, ਬ੍ਰਿਜ ਦੇ 'ਚ ਕਹਿੰਦਾ ਹੈ। ਉਂਝ ਅਫਗਾਨੀ ਪਠਾਨ ਸੀ, ਕਾਬਲ ਦਾ ਸੀ। سانجے خیالاں کر کے گرنا ہو گئی، سب کچھ تباہ ہو گیا۔ صوفی فقیران دی مداخلت دے نال انہوں رہائی تے ملی، پر تین کپڑے کچھ بھی نہیں سی۔ اور جد باہر نکلے ہے، کچھ لوڑ وندہ نے گھیر لیا، دوست سن پرانے۔ پتہ رحیم نے کی آکھیا، یا رحیم در در پھرے، مانگ مدھوکری کھائے، یارو یاری چھوڑ دو، اب رحیم وہ نہ آئے۔ میں وہ نہیں ہوں، ہوں میں کچھ دے نہیں سکتا، میرے ہاتھ تے خود منگ دے پینے۔ جو میرے کو لین دی اچھا نو مکھ رکھ کے میرے دوست بنے ہوئے سن، میں ہاتھ جوڑ کے کہنا میری دوستی چھوڑ دو، یارو یاری چھوڑ دو، اب رحیم وہ نہ آئے۔ میں وہ نہیں ہوں، ہوں میرے کو کچھ بھی نہیں ہے، میں نہ ہاتھاں نال کچھ بھی نہیں دے سکتا۔ انج جد ہاتھ پیتے تے انگل دے وچ انگوٹھی پہنی ہوئی سی۔ ایک سادھو بول پیا، رحیم جد ندی دے وچ پانی سک جاندا ہے تے لوکی خوہ کھڈ کے بھی تے پانی کڈ لیندے نے۔ اشارہ سمجھ گیا رحیم، ایک انگوٹھی پہنی ہوئی سی، کہنے لگے خوہ دے تے پانی ہے، لے۔ اس طرح دا دانی بندہ کول کچھ بھی نہیں، خوہ دے تے پانی ہے، لے۔ وہ انگوٹھی بھی دے دیتی، مدوکھڑی منگدا رہا۔ اس طرح اس نے اپنی جو ہے زندگی بتیت کی تھی۔ اور اس نے کہا، ہزاراں دی بھیڑ جو میرے کول آندی سی، میرے دوست، میرے ہمسائے، میرے رشتے دار، میرے سنبندی، اج چراغ لے کے بھی نہیں لبدے۔ تو اس دے منہ یہ بول نکلے نے، رحمن وپتا ہوں بھلی، جو تھورے دن ہوئے، ہت ان ہت سب جگت میں، جان پرت سب کوئے۔ کہندا وپتا چنگی ہے، بشرتے تھوڑے دنوں لئی آوے، ادوں پتہ چل جاندا ہے اپنا کون ہے تے پرایا کون ہے، پتہ چل جاندا ہے دوست کون ہے تے دشمن کون ہے۔ اور ادوں ہی پتہ چل جاندا ہے پرماتما تو بنا ہور کوئی سنگی بنن نو تیار نہیں، ایشور تو بنا ہور کوئی ساتھی بنن نو تیار نہیں، وہی ساتھی ہے، وہی رہندا ہے۔ اس واسطے شاید اس نو آکھیا گیا ہے، بے آسریاں دا آسرا، جب سارے ہی آسرے ٹوٹ جاندے تو پھر ایک آسرا ہی ہے۔ اس واسطے سیانے کہندے نے، پہلے تو اس دا آسرا پکڑ، تاکہ زندگی چ کدی بے آسرا ہوئے ہی نہ، اس دی ٹیک پکڑ، اس دا جو ہے آسرا پکڑ۔ تو میرے سکرا ہار گیا ہے راون، کون ساتھ دے؟ قلم دے دھنی، دماغ دے دھنی، زبان دے دھنی، سوچن والے، دارشنک، فلاسفر، چنتک، کوی، سب ہٹ گئے۔ کسی نے اس دے حق وچ نہیں لکھیا، دشٹ ہے، شیطان ہے۔ پر سوچنا چاہیے اس نے کیوں کیتا، اس دی پہن دی بھی تے نک کٹی ہے، تو نک کٹن والا کون ہے؟ اگر سیتا نو چک کے لیان والا شیطان ہے، تو نک کٹن والا کون ہے؟ اور وہ بھی کسی استری دی ابلا دی، اور وہ بھی کوئی بہت بڑا قصور نہیں، کوئی قصور نہیں۔ اس زمانے دی پرتھا سی، اس زمانے دا رواج سی سوئم بردا، وہ تو ورمالا پہنان لگی، وہ نک کٹ لگی۔ یہ تو بہت بڑا دروہ ہے، یہ تو بہت بڑا ظلم ہے۔ پر نہیں آکھاں گے ظالم، کیونکہ جیت گئے نے۔ جو جیت جائے وہ بھگوان ہو جاندہ ہے، جو ہار جائے وہ شیطان ہو جاندہ ہے۔ ایک صحیح ہے، جیڑے گن رام وچ نے اتنے گن راون وچ وی نے۔ دھارمک ہے رام، دھارمک ہے راون، وششٹ کول پڑے نے رام، پاٹھی نے اچھے، نام جپن والے نے، رسک نے، ایشور نو منن والے نے، پر اے بھی ناستک نہیں ہے، شیو جی دا اپاشک ہے، چاریں وید اس نو زبانی کنٹ نے۔ دھارمک طور دے دوہاں دا کوئی مت بھید بھی نہیں، گھریلو جھگڑا ہے، اے بھی میں عرض کر دیا۔ دو استریاں نے ایک پاسے کر دے ہوئے جنگ نہیں ہونی سی، لالا دولت رائے نے ایسا ہی لکھے ہے۔ تو خیر مختصر میں عرض کراں، رام کہندے نے اے لکشمن بڑا قیمتی منک جا رہا ہے، گر گیا ہے، اسی جس انسان نو زمین تے گرایا ہے یہ معمولی پدر دا نہیں ہے، بہت مہان انسان ہے، جا اس دے پران نکلن، اس تو پہلے اس دی کچھ مہانتا اپنی جھولی چ پا لے، تو بھج کے جا۔ لکشمن گیا ہے، رام جتھے نرمانتا دی مورتی سن، حلیم سن، اتھے ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ, ਬਿਲਕੁਲ ਰਾਮ ਤੋਂ ਉਲਟ। ਉਹ ਜਿੱਥੇ ਸ਼ਾਂਤਮਈ ਸਨ, ਇਹ ਬਿਲਕੁਲ ਕ੍ਰੋਧੀ ਸੁਭਾਅ ਦੇ। ਉਹ ਜਿੱਥੇ ਦੂਰਦ੍ਰਿਸ਼ ਸਨ, ਇਤਨੀ ਗੱਲ ਲਕਸ਼ਮਣ ਵਿੱਚ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਿਰ ਦੇ ਬਾਹਰ ਖੜ੍ਹੇ ਹੋ ਗਏ ਅਤੇ ਕਹਿਣ ਲੱਗਿਆ, ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ, ਕੋਈ ਕੀਮਤੀ ਗੱਲ ਸਾਡੀ ਝੋਲੀ 'ਚ ਵੀ ਪਾਓ ਜੋ ਸਾਡੀ ਜ਼ਿੰਦਗੀ 'ਚ ਕੰਮ ਆਵੇ। ਅੱਖਾਂ ਖੋਲੀਆਂ ਨੇ ਇਸ ਤੜਪਦੇ ਰਾਵਣ ਨੇ ਔਰ ਇੰਝ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ 'ਤੇ, ਕਿਸੇ ਨਾਦਾਨ 'ਤੇ। ਅੱਖਾਂ ਮੀਟ ਲਈਆਂ, ਤੜਪ ਰਿਹਾ ਸੀ ਵਿਚਾਰਾ, ਪ੍ਰਾਣ ਨਿਕਲ ਰਹੇ ਸਨ, ਨਹੀਂ ਕੁਛ ਬੋਲਿਆ। ਲਕਸ਼ਮਣ ਵਾਪਸ ਆ ਗਿਆ, ਕਹਿੰਦਾ ਭਗਵਾਨ ਉਹ ਤਾਂ ਬੋਲਦਾ ਹੀ ਨਹੀਂ, ਅਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ। ਰਾਮ ਕਹਿੰਦੇ ਨੇ, ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ, ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜ੍ਹੇ ਹੋਈਦਾ, ਜਾਂ ਉਸਦੇ ਕਦਮਾਂ ਵਿੱਚ ਖੜ੍ਹਾ ਹੋ ਅਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜ੍ਹਾ ਕਰਨਾ ਚਾਹੁੰਦੇ ਨੇ, ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ, ਬੜਾ ਕੀਮਤੀ ਮਨੁੱਖ, ਵਕਤ ਦਾ ਕੀਮਤੀ ਇਨਸਾਨ ਹੈ। ਕਦਮਾਂ ਵਿੱਚ ਖੜ੍ਹਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ, ਹੈ ਬ੍ਰਾਹਮਣ ਦੇਵਤਾ, ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ 'ਚ ਪਾਓ। ਰਾਵਣ ਦੇ ਨੇਤਰ ਖੁੱਲ੍ਹੇ ਨੇ, ਬੋਲਿਆ, ਹੈ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ, ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ। ਸੁਣ, ਮਨੁੱਖ ਦੀ ਜ਼ਿੰਦਗੀ ਵਿੱਚ ਕੱਲ੍ਹ ਕਤਈ ਨਹੀਂ ਆਉਂਦਾ, ਜੋ ਜ਼ਰੂਰੀ ਕੰਮ ਹੋਵੇ ਉਸਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ, ਮੁਲਤਵੀ ਨਹੀਂ ਕਰਨਾ ਚਾਹੀਦਾ, ਕੱਲ੍ਹ 'ਤੇ ਨਹੀਂ ਸੁੱਟਣਾ ਚਾਹੀਦਾ, ਪੋਸਟਪੋਨ ਨਹੀਂ ਕਰਨਾ ਚਾਹੀਦਾ, ਉਹਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ, ਅੱਜ ਹੀ ਕਰਨਾ ਚਾਹੀਦਾ। ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਨੈ ਬਿਲੰਬ ਧਰਮੰ ਬਿਲੰਬ ਪਾਪੰ, ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ੍ਹ 'ਤੇ ਸੁੱਟ ਰਿਹਾ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ, ਰਹਿ ਜਾਏਗਾ। ਮਨੁੱਖ ਬਹੁਤ ਕੁਝ ਜ਼ਰੂਰੀ ਕੱਲ੍ਹ 'ਤੇ ਸੁੱਟਦਾ ਪਿਆ, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ, ਕੁਛ ਵੀ ਨਹੀਂ ਹੈ। ਇਹ ਅੰਮ੍ਰਿਤ ਛਕਣ ਨੂੰ ਕੱਲ੍ਹ 'ਤੇ ਸੁੱਟਦਾ ਹੈ, ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ, ਹੁਣੇ ਪੀਣੀ ਹੈ। ਇਹ ਸੱਚ ਬੋਲਣ ਨੂੰ ਕੱਲ੍ਹ 'ਤੇ ਸੁੱਟਦਾ ਹੈ, ਝੂਠ ਬੋਲਣਾ ਅੱਜ ਹੀ ਬੋਲਣਾ, ਹੁਣੇ ਹੀ ਬੋਲਣਾ। ਇਹ ਕਿਸੇ 'ਤੇ ਦਇਆ ਕਰਨ ਨੂੰ ਕੱਲ੍ਹ 'ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ ਅੱਜ ਹੀ ਆਉਣਾ, ਹੁਣੇ ਹੀ ਆਉਣਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ੍ਹ 'ਤੇ ਸੁੱਟ ਦਿੰਦਾ ਹੈ, ਉਹਦੀ ਜ਼ਿੰਦਗੀ 'ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿੱਚ ਇਹ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨਾ ਰਾਮ ਅਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ 'ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਵੀ ਹੱਦ ਹੋ ਗਈ, ਇੱਕ ਪਾਸੇ 'ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ, ਕਿਉਂ ਮੱਥਾ ਟੇਕਦੇ ਹੋ? ਸਾਰਾ ਦਿਨ ਪਰਿਕਰਮਾ ਪੈ ਕਰਦੇ ਹੋ, ਸਾਰਾ ਦਿਨ ਮੱਥਾ ਪੈ ਟੇਕਦੇ ਹੋ? ਅਚੇਤਨ ਮਨ ਵਿੱਚ ਇਹ ਖਿਆਲ ਹੈ ਕਿ ਬੰਦਾ ਤਾਂ ਭਗਵਾਨ ਦੀ ਤਰ੍ਹਾਂ ਸੀ, ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ? ਸਾਲ ਦੇ ਸਾਲ ਉਸਨੂੰ ਜਲਾ ਕਿਉਂ ਰਹੇ ਹੋ? ਫੂਕ ਕਿਉਂ ਰਹੇ ਹੋ? ਉਹਦਾ ਪੁਤਲਾ ਕਿਉਂ ਜਲਾ ਰਹੇ ਹੋ? ਹਾਰ ਗਿਆ, ਹਾਰਨਾ ਹੀ ਸ਼ੈਤਾਨੀਅਤ ਹੈ, ਜਿੱਤ ਜਾਣਾ ਹੀ ਭਗਵਾਨ ਹੋਣਾ ਹੈ, ਇਹ ਹਕੀਕਤ ਹੈ। ਜਦ ਵੀ ਕੋਈ ਹਾਰ ਜਾਂਦਾ ਹੈ, ਸੰਗੀ ਸਾਥੀ ਨਹੀਂ ਲੱਭਦੇ ਹੁੰਦੇ। ਤਾਮਿਲਨਾਡੂ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਕੇਰਲਾ ਦੇ ਵਾਸੀ ਤਮਿਲ ਲੋਕ। ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉੱਠੀ ਸੀ ਤਮਿਲ ਲੋਕਾਂ ਦੀ ਤਰਫੋਂ, ਤਮਿਲ MPs ਜਿੰਨੇ ਵੀ ਸਨ, ਵੀ ਇਹ ਅਨਿਆਏ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ, ਉਹਦਾ ਪੁਤਲਾ ਜਲਾਇਆ ਜਾਏ, ਉਹਦੀ ਬੇਇੱਜ਼ਤੀ ਕੀਤੀ ਜਾਏ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਠੀ, ਹਿੰਦੁਸਤਾਨ ਦੀ ਪਾਰਲੀਮੈਂਟ ਦੇ। اور انہوں نے بڑی پرزور منگ کی تھی کہ اتری بھارت اگر سال دے سال راون دی بے پتی کرے گا تو اس دا ریئیکشن بھی ہو سکتا ہے تمل ناڈو وچ کیرلا وچ، یہ انہوں نے دھمکی بھی دیتی سی، یہ بھی میں عرض کرتے ہیں ہندوستان اس طرح دی آواز اٹھ پئی ہے، باویں ہزاراں سال بعد اٹھی ہے لیکن اٹھی ہے کہ بندہ تے نیک سی، وہ دا کوئی قصور بھی نہیں اور اس دے آچرن اخلاق دے اتے بھی کوئی آنچ نہیں، اس نے سیتاں تے کوئی ظلم بھی نہیں کیتا، اس دی کوئی عصمت نہیں لوٹی، اور اس گل دا ثبوت ہے کہ اگن پرکشا دے کہندے نے سیتاں کامیاب نکلی، اتہاس لمبا چوڑا اتہاس ہے، مختصر جو ہے میں عرض کراں، جو جیت جائے بھگوان بن جاندا ہے، جو ہار جائے شیطان بن جاندا ہے، جیتو دے پیچھے جگت چلدا ہے، جو جیت جائے، اور یہ حقیقت ہے، ایسا بھی سماں گرو گوبند سنگھ جی مہاراج نو ویکھنا پیا، صرف جڑے بھی پنجی سنگھ سن انہوں نے بھی بداوا لکھ دیتا، اس دے کول تے ان وی نہیں لگدا، بک غریبی تن دے کپڑے بھی پٹ گئے، اس گرو دے نال چل کے کی کرنا ہے، اے لو بداوا، تسی سڈے گرو نہیں، اسی تھوڑے سکھ نہیں، سکھ میں بہت سنگی بھئے، دکھ میں سنگ نہ کوئے، جس تو دکھ ملے گا منک اس دا ساتھ چھوڑ دے گا، چاہے رب ہے تے چاہے گرو ہی کیوں نہیں، برا دی تے گل چھوڑ دو، پیو دی تے گل چھوڑ دو، پتر دی تے گل ایک پاسے، متر دی تے گل ایک پاسے، چاہے گرو تے پرماتما ہے او دا بھی ساتھ چھوڑیا جا سکتا ہے، اتہاس بداوا لکھ دیتا ہے، اسی تھوڑے سکھ نہیں، تسی سڈے گرو نہیں، سدگر نے بھی قبول کر لیا، ٹھیک میں تھوڑا گرو نہیں، تسی میرے سکھ نہیں، ٹھیک، دکھ دا ساتھ کون دے، رحیم نے ایویں نہیں کہہ دیتا، خیر یہ تے ایویں وچکار جو ہے ایک گل آ گئی، تو میں اتنا سماں جو ہے تھوڑا لے بیٹھا، تو میرے جذبے کئی دفعہ وچے رہ جاندے، تو مینوں افسوس بھی ہوندا، میں جڑا گل کہن لگا سی این میں تھڑک کیوں گیا، پھر سوچنا اچھا گرو تو یہی کہلانا چاہندا سی، تیری مرضی، تیری رحمت، تیری بخشش، میں تھوڑے سامنے مول مدعا جو رکھ رہے ہیں وہ یہ کہ شریر پنج تت دا پتلا ہے، شریر پنج نے، کرم اندرے پنج نے، گیان اندرے پنج نے، مول وکار پنج نے، اور گرو گوبند سنگھ جی مہاراج نے خالصے دی جھولی چ پائیاں نے پنج باڑیاں، اور پنجویں ہے آنند، منزل ہے آنند، پہنچنا ہے آنند تک، آنند سکھ نہیں ہے، آنند سکھ دکھ تو اچھی اوستھا ہے، اتنی میں عرض کرتے ہیں، آنند کوئی سکھ نہیں، سکھ دے چکر چ نہ پینا، ہر سکھ پروار تو مل جاندہ ہے، پدارتھاں تو مل جاندہ ہے، دھن تو مل جاندہ ہے، اور ہر سکھ دے پیچھے دکھ کھڑا ہے، آنند سکھ دکھ تو اچھی اوستھا ہے، جپ نال پراپت ہوندی ہے، تو میں ویدہ ضرور کیتا سی کہ جپ دی ودھی تے جپ دا گیان جو گرو گرنتھ صاحب جی مہاراج دے چے او میں تھوڑے سامنے جو ہے رکھنا ہے، گرو نو جو منظور سی کل تے چھوڑ دیا، کل پھر تھوڑے سامنے اس وچار نو دوہراواں گے، آنند بھیا میری ماں ہے، ست گرو میں پایا، گرو مل گیا آنند مل گیا، سکھ دکھ تو اچھی اوستھا ملدی کے میں جپ نال، واستوک جپ کی ہے، کسے ایک شبد نو بار بار رٹی جانا رٹی جانا رٹی جانا، یہ جپ ہے، ودھی ڈھنگ اور اس دی اوستھا، اس دی روپ ریکھا، تچھ بدھی انسار جو کچھ داس نے پڑھے ایک پاٹھی دی طرح پڑھ کے تھانو سنا دیاں گا، جنہ دا انبھو ہوئے گا انہاں نو رس آ جائے گا، اور جڑے اس مارگ دے پاندی نے انہوں نے شاید کوئی سوچ سمجھ بھی جو ہے ملے، ایک پاٹھی دی طرح پادشاہ دی بانی دے جو کچھ لکھے ہے پڑھ کے تھوڑے سامنے جو ہے رکھ دیاں گا، انبھو گرو گرنتھ صاحب دا، گیان گرو نانک دا، وچاراں ستگر دیاں، ਪਾਠ ਹੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦੇਵਾਂਗੇ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।